ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਵੀਰਵਾਰ 25 ਅਪ੍ਰੈਲ, 13 ਵਿਸਾਖ, ਨਾਨਕ ਸ਼ਾਹੀ ਸੰਮਤ 556। ਦੂਜੇ ਗੇੜ ਦਾ ਪ੍ਰਚਾਰ ਰੁਕਿਆ, 88 ਸੀਟਾਂ 'ਤੇ ਵੋਟਿੰਗ ਕੱਲ੍ਹ। ਚੋਣ ਕਮਿਸ਼ਨ ਸੰਵਿਧਾਨਕ ਸੰਸਥਾ, ਅਸੀਂ ਕੰਟਰੋਲ ਨਹੀਂ ਕਰ ਸਕਦੇ, ਸੁਪਰੀਮ ਕੋਰਟ ਨੇ ਕਿਹਾ। ਵਿਰਾਸਤ ਟੈਕਸ 'ਤੇ ਕਾਂਗਰਸ ਨੂੰ ਘੇਰਿਆ ਬੀਜੇਪੀ ਨੇ। ਪਤੌਦਾ ਦੇ ਬਿਆਨ 'ਤੇ ਮੋਦੀ ਨੇ ਆਖਿਆ, ਕਾਂਗਰਸ ਦੀ ਲੁੱਟ ਜ਼ਿੰਦਗੀ ਦੇ ਬਾਅਦ ਵੀ। ਕਾਂਗਰਸ ਨੇ ਆਖਿਆ, ਅਸੀਂ ਨਹੀਂ, ਬੀਜੇਪੀ ਇਹ ਟੈਕਸ ਲਾਉਣਾ ਚਾਹੁੰਦੀ ਸੀ। ਸੁਪਰੀਮ ਕੋਰਟ ਨੇ ਆਖਿਆ, ਚੋਣਾਂ ਕੰਟਰੋਲ ਨਹੀਂ ਕਰ ਸਕਦੇ। ਦਿੱਲੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਰੱਦ, ਆਮ ਆਦਮੀ ਪਾਰਟੀ ਦੇ ਨੇਤਾ ਨੇ ਚੁੱਕੇ ਸਵਾਲ। ਸਾਬਕਾ ਮੰਤਰੀ ਰਾਜ ਕੁਮਾਰ ਚੌਹਾਨ ਨੇ ਛੱਡਿਆ ਕਾਂਗਰਸ ਦਾ ਹੱਥ। ਰਾਹੁਲ ਗਾਂਧੀ ਨੇ ਆਖਿਆ, ਸਾਡੇ ਕ੍ਰਾਂਤੀਕਾਰੀ ਚੋਣ ਮਨੋਰਥ ਪੱਤਰ ਤੋਂ ਭਾਜਪਾ ਘਬਰਾਈ। ਵਿਜੇ ਸਾਂਪਲਾ ਨੇ ਆਖਿਆ, ਅਪਰਾਧ ਕੀਤਾ ਤਾਂ ਜੇਲ੍ਹ ਭੇਜੋ ਜਾਂ ਸਥਿਤੀ ਸਪੱਸ਼ਟ ਕਰੇ ਹਾਈਕਮਾਨ। ਜ਼ਮੀਨੀ ਮੁਆਵਜ਼ੇ ਤੋਂ ਵਾਂਝੇ ਕਿਸਾਨਾਂ ਵੱਲੋਂ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਘੇਰਨ ਦਾ ਐਲਾਨ। ਹੁਣ ਖਬਰਾਂ ਦੀ ਵਿਸਥਾਰ। ਕਾਂਗਰਸ ਦੇ ਨੇਤਾ ਸੈਮ ਪਤੌਦਾ ਨੇ ਵਿਰਾਸਤ ਟੈਕਸ ਦੀ ਵਕਾਲਤ ਕੀਤੀ, ਜੋ ਅਮਰੀਕਾ ਵਿੱਚ ਲਾਇਆ ਜਾ ਰਿਹਾ। ਉਹਨਾਂ ਦੀ ਇਸ ਟਿੱਪਣੀ 'ਤੇ ਚੋਣ ਘਮਸਾਨ ਮੱਚ ਗਿਆ। ਬੀਜੇਪੀ ਨੇ ਕਾਂਗਰਸ ਖਿਲਾਫ਼ ਹਮਲਾਵਰ ਰੁੱਖ ਅਪਣਾ ਲਿਆ। ਛੱਤੀਸਗੜ੍ਹ ਦੇ ਅਵਾਂਕੀਪੁਰਾ ਵਿੱਚ ਮੋਦੀ ਨੇ ਆਖਿਆ ਕਿ ਕਾਂਗਰਸ ਦੇ ਖਤਰਨਾਕ ਇਰਾਦੇ ਇੱਕ ਇੱਕ ਕਰਕੇ ਸਾਹਮਣੇ ਆ ਰਹੇ ਨੇ। ਉਹਨਾਂ ਆਖਿਆ ਕਿ ਉਹ ਕਾਂਗਰਸ ਹੁਣ ਕਹਿੰਦੀ ਹੈ ਕਿ ਵਿਰਾਸਤੀ ਟੈਕਸ ਲਾਏਗਾ, ਕਾਂਗਰਸ ਦਾ ਮੰਤਰ ਹੈ, ਕਾਂਗਰਸ ਦੀ ਲੁੱਟ ਜ਼ਿੰਦਗੀ ਦੇ ਨਾਲ ਵੀ ਅਤੇ ਜ਼ਿੰਦਗੀ ਦੇ ਬਾਅਦ ਵੀ। ਉਹਨਾਂ ਆਖਿਆ ਕਿ ਕਾਂਗਰਸ ਦਾ ਇਤਿਹਾਸ ਸੱਤਾ ਦੇ ਲਾਲਚ ਵਿੱਚ ਦੇਸ਼ ਨੂੰ ਬਰਬਾਦ ਕਰਨ ਜਾ ਰਿਹਾ। ਪਤੌਦਾ ਨੇ ਆਖਿਆ ਕਿ ਅਮਰੀਕਾ ਵਿੱਚ ਵਿਰਾਸਤੀ ਟੈਕਸ ਦੀ ਵਿਵਸਥਾ, ਇਸ ਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਦੇ ਕੋਲ 10 ਕਰੋੜ ਡਾਲਰ ਦੀ ਜਾਇਦਾਦ ਹੈ ਤਾਂ ਮਰਨ ਤੋਂ ਬਾਅਦ ਬੱਚਿਆਂ ਨੂੰ ਸਿਰਫ 45% ਹੀ ਮਿਲੇਗੀ ਅਤੇ ਬਾਕੀ 55% ਸਰਕਾਰ ਲੈ ਲਵੇਗੀ। ਉਹਨਾਂ ਆਖਿਆ ਕਿ ਇਹ ਕਹਿੰਦਾ ਕਿ ਆਪਣੇ ਦੌਰ ਵਿੱਚ ਜਾਇਦਾਦ ਇਕੱਠੀ ਕਰੋ ਅਤੇ ਜਦੋਂ ਤੁਸੀਂ ਦੁਨੀਆ ਤੋਂ ਜਾ ਰਹੇ ਹੋ ਤਾਂ ਤੁਹਾਡੀ ਆਪਣੀ ਜਾਇਦਾਦ ਜਨਤਾ ਲਈ ਛੱਡਣੀ ਹੋਏਗੀ, ਸਾਰੀ ਨਹੀਂ ਲੇਕਿਨ ਉਸ ਦੀ ਅੱਧੀ ਜੋ ਮੇਰੀ ਨਜ਼ਰ ਵਿੱਚ ਚੰਗੀ ਹੈ। ਉਹਨਾਂ ਆਖਿਆ ਕਿ ਭਾਰਤ ਵਿੱਚ ਤੁਸੀਂ ਐਸਾ ਨਹੀਂ ਕਰ ਸਕਦੇ, ਇਹ ਕੁਝ ਐਸੇ ਮੁੱਦੇ ਆ ਜਿਨ੍ਹਾਂ 'ਤੇ ਚਰਚਾ ਕਰਨੀ ਚਾਹੀਦੀ ਹੈ। ਛੱਤੀਸਗੜ੍ਹ ਦੀ ਇੱਕ ਰੈਲੀ ਵਿੱਚ ਮੋਦੀ ਨੇ ਆਖਿਆ ਕਿ ਜਦੋਂ ਤੱਕ ਤੁਸੀਂ ਜੀਵਤ ਰਹੋਗੇ ਤਦ ਤੱਕ ਕਾਂਗਰਸ ਤੁਹਾਨੂੰ ਜ਼ਿਆਦਾ ਟੈਕਸ ਤੋਂ ਮਾਰੇਗੀ ਅਤੇ ਜਦੋਂ ਤੁਸੀਂ ਜੀਵਤ ਨਹੀਂ ਰਹੋਗੇ ਤਦ ਤੁਹਾਡੇ 'ਤੇ ਵਿਰਾਸਤ ਟੈਕਸ ਦਾ ਬੋਝ ਲੱਦ ਦਿੱਤਾ ਜਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰਾਸਤ ਟੈਕਸ 'ਤੇ ਆਖਿਆ ਕਿ ਇਸ ਦੇ ਮਤਲਬ ਨਾਲ ਕਾਂਗਰਸ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ ਅਤੇ ਦੇਸ਼ ਦੀ ਜਨਤਾ ਨੂੰ ਇਸ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸੈਮ ਪਤੌਦਾ ਦੇ ਬਿਆਨ ਨੇ ਕਾਂਗਰਸ ਦਾ ਮਕਸਦ ਸਾਫ਼ ਅਤੇ ਸਪੱਸ਼ਟ ਕਰ ਦਿੱਤਾ ਕਿ ਉਹ ਘੱਟ ਗਿਣਤੀਆਂ ਦੀ ਜਾਇਦਾਦ ਨੂੰ ਜ਼ਬਤ ਕਰਕੇ ਇਸ ਨੂੰ ਵੰਡਣ ਦਾ ਇਰਾਦਾ ਰੱਖਦੀ ਹੈ। ਉਹਨਾਂ ਆਖਿਆ ਕਿ ਇੱਕ ਵਾਰ ਇਹ ਸਪੱਸ਼ਟ ਹੋ ਗਿਆ ਕਿ ਭਾਰਤ ਦੇ ਗਰੀਬਾਂ, ਦਲਿਤ, ਨੌਜਵਾਨ, ਜਨਜਾਤੀ ਅਤੇ ਪਛੜਿਆਂ ਦਾ ਸਸ਼ਕਤੀਕਰਨ ਕਦੇ ਵੀ ਕਾਂਗਰਸ ਦੇ ਏਜੰਡੇ ਵਿੱਚ ਨਹੀਂ ਸੀ। ਕਾਂਗਰਸ ਨੇ ਵਿਰਾਸਤ ਟੈਕਸ 'ਤੇ ਆਪਣੇ ਨੇਤਾ ਸੈਮ ਪਤੌਦਾ ਦੇ ਬਿਆਨ ਤੋਂ ਦੂਰੀ ਬਣਾਈ ਅਤੇ ਆਖਿਆ ਕਿ ਉਹਨਾਂ ਦੀਆਂ ਗੱਲਾਂ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਦਪੂਰਨ ਅਤੇ ਨਫ਼ਰਤ ਨਾਲ ਭਰੇ ਚੋਣ ਮੁਹਿੰਮ ਤੋਂ ਧਿਆਨ ਭਟਕਾਇਆ ਜਾ ਸਕੇ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਆਖਿਆ ਕਿ ਇਹ ਉਹਨਾਂ ਦੇ ਨਿੱਜੀ ਵਿਚਾਰ ਨੇ। ਕਾਂਗਰਸ ਪਾਰਟੀ ਦੇ ਮੈਨੀਫੈਸਟੋ 'ਤੇ ਸਿਆਸਤ ਵਿਚਕਾਰ ਰਾਹੁਲ ਗਾਂਧੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀ ਪਾਰਟੀ ਦੇ ਕ੍ਰਾਂਤੀਕਾਰੀ ਚੋਣ ਮਨੋਰਥ ਪੱਤਰ ਤੋਂ ਘਬਰਾ ਗਏ ਅਤੇ ਕਾਂਗਰਸ ਪਾਰਟੀ ਦੇ ਸਮਾਜਿਕ ਨਿਆਂ ਸੰਮੇਲਨ ਪ੍ਰੋਗਰਾਮ ਵਿੱਚ ਰਾਹੁਲ ਨੇ ਆਖਿਆ ਕਿ ਜੋ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ ਉਹ 90% ਲੋਕਾਂ ਲਈ ਇਨਸਾਫ ਯਕੀਨੀ ਕਰਨ ਵਾਲੀ ਜਾਤੀ ਆਧਾਰਨ ਜਨਗਣਨਾ ਦੇ ਐਕਸਰੇ ਦੇ ਵਿਰੋਧ ਵਿੱਚ ਖੜ੍ਹੇ ਹੋ ਗਏ, ਲੇਕਿਨ ਉਹ ਜਾਤੀ ਆਧਾਰਿਤ ਜਨਗਣਨਾ ਨੂੰ ਰੋਕ ਨਹੀਂ ਸਕਦੇ। ਆਪਣੀ ਵੈਲਥ ਸਰਵੇ ਵਾਲੀ ਟਿੱਪਣੀ 'ਤੇ ਰਾਹੁਲ ਨੇ ਆਖਿਆ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਅਜਿਹਾ ਕਰਾਂਗੇ। ਸੁਪਰੀਮ ਕੋਰਟ ਨੇ EVM ਦੀਆਂ ਵੋਟਾਂ ਅਤੇ VVPAT ਪਰਚੀਆਂ ਦੇ 100% ਮਿਲਾਉਣ ਵਾਲੀ ਪਟੀਸ਼ਨ 'ਤੇ ਫੈਸਲਾ ਰਾਖਵਾਂ ਰੱਖ ਲਿਆ। ਸੁਪਰੀਮ ਕੋਰਟ ਨੇ ਆਖਿਆ ਕਿ ਅਸੀਂ ਹੈਕਿੰਗ ਅਤੇ ਹੇਰਾਫੇਰੀ ਦੇ ਸ਼ੱਕ ਦੇ ਆਧਾਰ 'ਤੇ EVM ਦੇ ਮਾਮਲੇ ਵਿੱਚ ਹੁਕਮ ਨਹੀਂ ਦੇ ਸਕਦੇ, ਅਸੀਂ ਚੋਣਾਂ ਨੂੰ ਕੰਟਰੋਲ ਨਹੀਂ ਕਰ ਸਕਦੇ। ਚੋਣ ਕਮਿਸ਼ਨ ਸੰਵਿਧਾਨਕ ਸੰਸਥਾ ਹੈ ਅਤੇ ਇਸ ਦੀ ਨਿਆਇਕ ਅਥਾਰਟੀ ਦੇ ਤੌਰ 'ਤੇ ਅਸੀਂ ਕੰਮ ਨਹੀਂ ਕਰ ਸਕਦੇ। ਕੋਈ ਵੀ ਗਲਤ ਕੰਮ ਹੁੰਦਾ ਤਾਂ ਉਸ ਦੇ ਖਿਲਾਫ਼ ਕਾਨੂੰਨੀ ਪ੍ਰਾਵਧਾਨ ਹੈ। ਹੁਣ ਤੱਕ ਇੱਕ ਵੀ ਐਸਾ ਕੇਸ ਨਹੀਂ ਆਇਆ ਜਿਸ ਵਿੱਚ ਪਰਚੀ ਦਾ EVM ਦੀ ਵੋਟ ਨਾਲ ਮਿਲਾਨ ਬੇਮੇਲ ਹੋ ਗਿਆ ਹੋਵੇ। ਪਟੀਸ਼ਨ ਕਰਤਾ ਤੋਂ ਆਖਿਆ ਗਿਆ ਕਿ ਕੋਈ ਵੀ ਐਸੀ ਕੋਈ ਰਿਪੋਰਟਿੰਗ ਨਹੀਂ ਦਿੱਤੀ ਜੋ ਹੈਕਿੰਗ ਦੀ ਘਟਨਾ ਦੱਸਦੀ ਹੈ। ਅਦਾਲਤ ਨੇ ਆਖਿਆ ਕਿ EVM ਦੇ ਸੋਰਸ ਕੋਡ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਨਾਲ ਇਸ ਦੀ ਦੁਰਵਰਤੋਂ ਹੋ ਸਕਦੀ ਹੈ। ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੇ ਪ੍ਰਚਾਰ ਬੁੱਧਵਾਰ ਸ਼ਾਮ 6 ਵਜੇ ਰੁਕ ਗਿਆ। ਇਸ ਗੇੜ ਵਿੱਚ 12 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 88 ਸੀਟਾਂ 'ਤੇ ਵੋਟਾਂ ਹੋਣੀਆਂ। ਇਹਨਾਂ ਸੀਟਾਂ 'ਤੇ 1206 ਉਮੀਦਵਾਰ ਚੋਣ ਮੈਦਾਨ ਵਿੱਚ ਹੈ, ਇਸ ਲਈ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਕੇਰਲ ਦੇ ਵਾਇਨਾਡ ਸੀਟ ਤੋਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਮੀਦਵਾਰ ਨੇ ਉੱਤਰ ਪ੍ਰਦੇਸ਼ ਦੇ ਮਥੁਰਾ ਸੀਟ ਤੋਂ ਹੇਮਾ ਮਾਲਿਨੀ ਭਾਜਪਾ ਦੀ ਉਮੀਦਵਾਰ ਹੈ। ਰਮਾਇਣ ਸੀਰੀਅਲ ਵਿੱਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਇਲ ਮੇਰਠ ਤੋਂ ਭਾਜਪਾ ਦੇ ਉਮੀਦਵਾਰ ਨੇ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਕਨੌਜ ਤੋਂ ਲੋਕ ਸਭਾ ਦੀ ਚੋਣ ਲੜਨਗੇ। ਅਖਿਲੇਸ਼ ਯਾਦਵ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਅਖਿਲੇਸ਼ ਚੌਥੀ ਵਾਰ ਕਨੌਜ ਤੋਂ ਚੋਣਾਂ ਲੜਨਗੇ। ਉਹ 2000, 2004, 2009 ਵਿੱਚ ਕਨੌਜ ਤੋਂ ਲੋਕ ਸਭਾ ਮੈਂਬਰ ਰਹੇ। ਬਾਅਦ ਵਿੱਚ ਸਾਲ 2012 ਵਿੱਚ ਮੁੱਖ ਮੰਤਰੀ ਬਣਨ 'ਤੇ ਉਹਨਾਂ ਕਨੌਜ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਉਹਨਾਂ ਦੀ ਪਤਨੀ ਡਿੰਪਲ ਯਾਦਵ 2012 ਦੀਆਂ ਜ਼ਿਮਨੀ ਚੋਣਾਂ ਵਿੱਚ ਕਨੌਜ ਤੋਂ ਨਿਰਵਿਰੋਧ ਚੁਣੇ ਗਏ ਸਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਪਰੀਮ ਕੋਰਟ ਵਿੱਚ ਬੁੱਧਵਾਰ ਨੂੰ ਦਾਖਲ ਹਲਫਨਾਮੇ ਵਿੱਚ ਆਬਕਾਰੀ ਨੀਤੀ ਨਾਲ ਜੁੜੇ ਪੈਸੇ ਦੇ ਲੈਣ ਦੇਣ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਸਾਜਿਸ਼ਕਰਤਾ ਦੱਸਿਆ। ਈਡੀ ਨੇ ਗ੍ਰਿਫਤਾਰੀ ਨੂੰ ਚੈਲੰਜ ਦੇਣ ਵਾਲੀ ਕੇਜਰੀਵਾਲ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਆਖਿਆ ਕਿ ਕੇਜਰੀਵਾਲ ਦਿੱਲੀ ਸਰਕਾਰ ਦੇ ਮੰਤਰੀ, ਆਮ ਆਦਮੀ ਪਾਰਟੀ ਦੇ ਨੇਤਾ ਅਤੇ ਹੋਰਨਾਂ ਲੋਕਾਂ ਦੀ ਮਿਲੀ ਭੁਗਤ ਨਾਲ ਪੈਸੇ ਦੇ ਲੈਣ ਦੇਣ ਦੇ ਅਪਰਾਧ ਨੂੰ ਅੰਜਾਮ ਦੇਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਜਾਂਚ ਏਜੰਸੀ ਨੇ ਹਲਫਨਾਮੇ ਵਿੱਚ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ 9 ਵਾਰ ਸੰਮਣ ਦੇ ਕੇ ਬੁਲਾਇਆ ਗਿਆ ਸੀ, ਲੇਕਿਨ ਉਹ ਪੇਸ਼ ਨਹੀਂ ਹੋਏ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਹਾਈਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਜਿਸ ਵਿੱਚ ਈਡੀ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਅਤੇ ਹਿਰਾਸਤ ਨੂੰ ਸਹੀ ਠਹਿਰਾਇਆ ਗਿਆ ਸੀ। ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਪਟੀਸ਼ਨ 'ਤੇ ਨੋਟਿਸ ਜਾਰੀ ਕਰਦਿਆਂ ਈਡੀ ਨੂੰ 24 ਅਪ੍ਰੈਲ ਤੱਕ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ ਅਤੇ ਨਾਲ ਹੀ ਕਿਹਾ ਸੀ ਕਿ ਮਾਮਲੇ ਦੀ ਸੁਣਵਾਈ 29 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਫ਼ਤੇ ਵਿੱਚ ਹੋਏਗੀ। ਆਮ ਆਦਮੀ ਪਾਰਟੀ ਨੇ ਹਲਫਨਾਮੇ 'ਤੇ ਸਵਾਲ ਚੁੱਕਦਿਆਂ ਆਖਿਆ ਕਿ ਈਡੀ ਝੂਠ ਬੋਲਣ ਵਾਲੀ ਮਸ਼ੀਨ ਹੈ, ਉਹ ਇੱਕ ਜਾਂਚ ਏਜੰਸੀ ਨਹੀਂ ਬਲਕਿ ਭਾਜਪਾ ਦੇ ਰਾਜਨੀਤਿਕ ਦਲ ਦੀ ਤਰ੍ਹਾਂ ਕੰਮ ਕਰ ਰਹੀ ਹੈ ਅਤੇ ਈਡੀ ਦੇ ਕੋਲ ਦਿੱਲੀ ਦੇ ਸ਼ਰਾਬ ਘੁਟਾਲੇ ਵਿੱਚ ਇੱਕ ਵੀ ਸਬੂਤ ਨਹੀਂ। ਸਿਰਫ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਤੋਂ ਰੋਕਣ ਲਈ ਇਹ ਸਾਰੀ ਸਾਜਿਸ਼ ਕੀਤੀ ਗਈ ਹੈ। ਸਾਰੇ ਮਤਭੇਦ ਅਤੇ ਵਿਵਾਦਾਂ ਦੇ ਬਾਵਜੂਦ ਇੰਡੀਆ ਗੜਚੁੜ ਕਰੀਬ 300 ਸੀਟਾਂ 'ਤੇ ਉਮੀਦਵਾਰ ਉਤਾਰਨ ਵਿੱਚ ਸਫਲ ਰਿਹਾ ਹੈ। ਪੱਛਮੀ ਬੰਗਾਲ, ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਗੜਚੋੜ ਨੂੰ ਝਟਕਾ ਲੱਗਾ। ਇਹਨਾਂ ਸੂਬਿਆਂ ਵਿੱਚ ਸੀਟਾਂ ਦੀ ਵੰਡ 'ਤੇ ਸਹਿਮਤੀ ਬਣ ਜਾਂਦੀ ਤਾਂ 350 ਤੋਂ ਵੱਧ ਸੀਟਾਂ 'ਤੇ ਭਾਜਪਾ ਦੇ ਖਿਲਾਫ਼ ਗੜਚੋੜ ਦਾ ਇੱਕ ਉਮੀਦਵਾਰ ਹੁੰਦਾ। ਇੰਡੀਆ ਗੜਚੋੜ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਦਿੱਲੀ, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਗੋਆ ਵਿੱਚ ਗੜਚੋੜ ਕਰਨ ਵਿੱਚ ਸਫਲ ਰਿਹਾ। ਇਹਨਾਂ 10 ਸੂਬਿਆਂ ਵਿੱਚ ਲੋਕ ਸਭਾ ਦੀਆਂ ਕੁੱਲ 295 ਸੀਟਾਂ। ਪਾਰਟੀ ਦੇ ਸੀਨੀਅਰ ਨੇਤਾ ਨੇ ਆਖਿਆ ਕਿ ਕਾਂਗਰਸ ਇੰਡੀਆ ਗੜਚੋੜ ਦੇ ਛੋਟੇ ਦਲਾਂ ਦੇ ਰੂਪ ਵਿੱਚ ਚੋਣ ਲੜ ਰਹੀ ਹੈ। 5ਵੇਂ, 6ਵੇਂ ਅਤੇ 7ਵੇਂ ਗੇੜ ਲਈ ਪਾਰਟੀ ਕੁਝ ਹੋਰ ਸੀਟਾਂ 'ਤੇ ਉਮੀਦਵਾਰ ਐਲਾਨ ਕਰ ਸਕਦੀ ਹੈ। ਦੂਜੇ ਪਾਸੇ ਪੱਛਮੀ ਬੰਗਾਲ ਦੀਆਂ 42, ਪੰਜਾਬ ਦੀਆਂ 13, ਜੰਮੂ ਕਸ਼ਮੀਰ ਦੀਆਂ 5 ਸੀਟਾਂ 'ਤੇ ਗੜਚੋੜ ਨਹੀਂ ਹੋ ਸਕਿਆ। ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੇ ਗੜਚੋੜ ਵਿੱਚ ਚੋਣ ਲੜਨ ਦੀ ਵਜ੍ਹਾ ਨਾਲ ਭਾਜਪਾ ਦਾ ਸਿੱਧੇ ਮੁਕਾਬਲੇ ਵਾਲੀਆਂ ਸੀਟਾਂ ਦੀ ਗਿਣਤੀ ਘੱਟ ਹੋ ਗਈ। ਸਾਲ 2019 ਦੀਆਂ ਚੋਣਾਂ ਵਿੱਚ 190 ਸੀਟਾਂ 'ਤੇ ਅਤੇ ਕਾਂਗਰਸ ਭਾਜਪਾ ਦਾ ਸਿੱਧਾ ਮੁਕਾਬਲਾ ਹੋਇਆ ਸੀ। ਅਜੇ ਵਿੱਚ ਇਹਨਾਂ ਚੋਣਾਂ ਵਿੱਚ ਇਹ ਗਿਣਤੀ ਘੱਟ ਕੇ 100 ਸੀਟਾਂ ਦੇ ਆਸਪਾਸ ਆ ਸਕਦੀ ਹੈ। ਖੇਤਰੀ ਪਾਰਟੀਆਂ ਨਾਲ ਸਿੱਧੇ ਮੁਕਾਬਲੇ ਵਾਲੀ ਸੀਟ 'ਤੇ ਕੋਈ ਖਾਸ ਅਸਰ ਨਹੀਂ ਪਏਗਾ। ਸਾਲ 2019 ਵਿੱਚ ਕਾਂਗਰਸ ਅਤੇ ਖੇਤਰੀ ਪਾਰਟੀਆਂ ਵਿੱਚ ਕਰੀਬ 71 ਸੀਟਾਂ 'ਤੇ ਮੁਕਾਬਲਾ ਹੋਇਆ ਸੀ। ਇੰਡੀਆ ਗੜਚੁੜ ਦੀ ਵਜ੍ਹਾ ਨਾਲ ਇਹਨਾਂ ਚੋਣਾਂ ਵਿੱਚ ਕਾਂਗਰਸ ਜਿੱਥੇ ਆਪਣੇ ਇਤਿਹਾਸ ਵਿੱਚ ਸਭ ਤੋਂ ਘੱਟ ਸੀਟਾਂ 'ਤੇ ਚੋਣ ਲੜ ਰਹੀ ਹੈ, ਉੱਥੇ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਪਾਰਟੀ ਛੋਟੇ ਭਰਾ ਦੀ ਭੂਮਿਕਾ ਵਿੱਚ ਹੈ। ਉੱਤਰ ਪ੍ਰਦੇਸ਼ ਵਿੱਚ ਪਾਰਟੀ ਸਿਰਫ 17 ਸੀਟਾਂ, ਬਿਹਾਰ ਵਿੱਚ 9 ਅਤੇ ਤਾਮਿਲਨਾਡੂ ਵਿੱਚ 9 ਸੀਟਾਂ 'ਤੇ ਮੈਦਾਨ ਵਿੱਚ ਨੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਸਵਾਲ ਕੀਤਾ ਕਿ ਦੇਸ਼ ਭਰ ਵਿੱਚ ਭਿਆਨਕ ਗਰਮੀ ਵਿਚਕਾਰ ਲੋਕ ਸਭਾ ਚੋਣਾਂ 7 ਗੇੜਾਂ ਵਿੱਚ ਕਿਉਂ ਕਰਾਈਆਂ ਜਾ ਰਹੀਆਂ ਅਤੇ ਨਾਲ ਹੀ ਉਹਨਾਂ ਦੋਸ਼ ਲਾਇਆ ਕਿ ਆਮ ਚੋਣਾਂ ਦਾ ਪ੍ਰੋਗਰਾਮ ਭਾਜਪਾ ਨੂੰ ਸੰਤੁਸ਼ਟ ਕਰਨ ਲਈ ਬਣਾਇਆ ਗਿਆ। ਪਾਰਟੀ ਮੁਖੀ ਨੇ ਦਾਅਵਾ ਕੀਤਾ ਕਿ ਪਹਿਲੇ ਚੋਣ ਪ੍ਰਕਿਰਿਆ 2 ਜਾਂ 3 ਮਈ ਤੱਕ ਸਮਾਪਤ ਹੋ ਜਾਂਦੀ, ਲੇਕਿਨ ਇਸ ਸਾਲ ਉਹਨਾਂ ਨੇ ਇਹਨਾਂ 3 ਮਹੀਨਿਆਂ ਤੱਕ ਲੰਬਾ ਖਿੱਚ ਦਿੱਤਾ। ਉਹਨਾਂ ਆਖਿਆ ਕਿ ਚੋਣ ਕਮਿਸ਼ਨ ਨੇ ਭਾਜਪਾ ਨੂੰ ਸੰਤੁਸ਼ਟ ਕਰਨ ਲਈ 3 ਮਹੀਨਿਆਂ ਲਈ ਚੋਣਾਂ ਦੀ ਯੋਜਨਾ ਬਣਾਈ ਅਤੇ ਉਹਨਾਂ ਦਾ ਮਕਸਦ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣਾ ਹੈ। ਬੈਨਰਜੀ ਨੇ ਲੋਕਾਂ ਨੂੰ ਪਾਣੀ ਬਰਬਾਦ ਨਾ ਕਰਨ ਦੀ ਗੱਲ ਕਹਿੰਦੇ ਆਖਿਆ ਕਿਉਂਕਿ ਸੂਬੇ ਦੇ ਕਈ ਇਲਾਕੇ ਜਲ ਸੰਕਟ ਦਾ ਸਾਹਮਣਾ ਕਰ ਰਹੇ ਨੇ। ਸੁਪਰੀਮ ਕੋਰਟ ਦੇ 5 ਜੱਜਾਂ ਦੀ ਸੰਵਿਧਾਨਕ ਅਦਾਲਤ ਵੱਲੋਂ ਗੈਰ ਸੰਵਿਧਾਨਕ ਐਲਾਨੇ ਗਏ ਰੱਦ ਕੀਤੀ ਗਈ ਚੋਣ ਬੌਂਡ ਯੋਜਨਾ ਨੂੰ ਲੈ ਕੇ ਵਿਵਾਦ ਖਤਮ ਹੁੰਦਾ ਨਹੀਂ ਦਿਸ ਰਿਹਾ। ਹੁਣ ਸੁਪਰੀਮ ਕੋਰਟ ਵਿੱਚ ਦਾਖਲ ਪਟੀਸ਼ਨ ਵਿੱਚ ਕਿਹਾ ਗਿਆ ਕਿ ਚੋਣ ਚੰਦਾ ਦੇ ਮਾਧਿਅਮ ਨਾਲ ਕਾਰਪੋਰੇਟ ਅਤੇ ਰਾਜਨੀਤਿਕ ਪਾਰਟੀਆਂ ਵਿਚਕਾਰ ਕਥਿਤ ਤੌਰ 'ਤੇ ਬਦਲੇ ਦੀ ਵਿਵਸਥਾ ਯਾਨੀ ਇੱਕ ਦੂਜੇ ਨੂੰ ਲਾਭ ਪਹੁੰਚਾਉਣ ਦੀ ਜਾਂਚ ਲਈ SIT ਬਣਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਬੌਂਡ ਦੇ ਜ਼ਰੀਏ ਦਾਨ ਦੇਣ ਵਾਲੀਆਂ ਕੰਪਨੀਆਂ ਦੇ ਪੈਸੇ ਦੇ ਸਰੋਤ ਦੀ ਵੀ ਜਾਂਚ ਦੀ ਮੰਗ ਕੀਤੀ ਗਈ ਹੈ। ਗੈਰ ਸਰਕਾਰੀ ਸੰਗਠਨ ਕਾਮਨ ਕਾਜ਼ ਅਤੇ CPIL ਨੇ ਸਿਖਰੀ ਅਦਾਲਤ ਵਿੱਚ ਇਹ ਪਟੀਸ਼ਨ ਦਾਖਲ ਕੀਤੀ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਕਿ ਚੋਣ ਬੌਂਡ ਮਾਮਲੇ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਸ਼ਾਮਲ ਹੈ ਅਤੇ ਇਸ ਨੂੰ ਸਿਖਰਲੀ ਅਦਾਲਤ ਦੀ ਨਿਗਰਾਨੀ ਵਿੱਚ SIT ਵੱਲੋਂ ਆਜ਼ਾਦ ਜਾਂਚ ਦੇ ਜ਼ਰੀਏ ਹੀ ਉਜਾਗਰ ਕੀਤਾ ਜਾ ਸਕਦਾ ਹੈ। ਪਟੀਸ਼ਨ ਵਿੱਚ ਆਖਿਆ ਗਿਆ ਕਿ ਸੰਵਿਧਾਨ ਅਦਾਲਤ ਵੱਲੋਂ ਗੁੰਮਨਾਮੀ ਚੋਣ ਬਾਂਡ ਯੋਜਨਾ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਜਿਹੜੇ ਅੰਕੜੇ ਜਨਤਕ ਹੋਏ ਨੇ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਚੋਣ ਬਾਂਡ ਦੇ ਜ਼ਰੀਏ ਕੰਪਨੀਆਂ ਨੇ ਜ਼ਿਆਦਾਤਰ ਚੰਦੇ ਕੋਵਿਡ ਪ੍ਰੀ ਕੋਵੈਕਸੀਨ ਯਾਨੀ ਬਦਲੇ ਦੀ ਵਿਵਸਥਾ ਦੇ ਜ਼ਰੀਏ ਰਾਜਨੀਤਿਕ ਦਲਾਂ ਨੂੰ ਦਿੱਤੇ। ਪਟੀਸ਼ਨ ਵਿੱਚ ਆਖਿਆ ਗਿਆ ਕਿ ਅੰਕੜਿਆਂ ਵਿੱਚ ਜ਼ਾਹਰ ਹੁੰਦਾ ਕਿ ਕੰਪਨੀਆਂ ਨੇ ਬਾਂਡ ਦੇ ਜ਼ਰੀਏ ਰਾਜਨੀਤਿਕ ਪਾਰਟੀਆਂ ਨੂੰ ਚੰਦਾ ਪਹਿਲਾਂ ਸਰਕਾਰੀ ਕੰਟਰੈਕਟ ਜਾਂ ਲਾਇਸੈਂਸ ਪਾਉਣ ਲਈ, ਦੂਜਾ CBI ਆਮਦਨ ਕਰ ਵਿਭਾਗ ED ਵੱਲੋਂ ਜਾਂਚ ਤੋਂ ਬਚਣ ਲਈ, ਤੀਜਾ ਅਤੇ ਆਪਣੇ ਲਈ ਅਨੁਕੂਲ ਨੀਤੀ ਦੇ ਬਦਲਾਅ ਦੇ ਵਿਚਾਰ ਦੇ ਰੂਪ ਵਿੱਚ ਇਹ ਦਿੱਤੇ ਸਨ। ਪਟੀਸ਼ਨ ਵਿੱਚ ਇਹ ਵੀ ਆਖਿਆ ਗਿਆ ਕਿ ਚੋਣ ਬਾਂਡ ਯੋਜਨਾ ਘੁਟਾਲੇ ਵਿੱਚ 2G ਸਪੈਕਟ੍ਰਮ ਜਾਂ ਕੋਲਾ ਖਾਨਾ ਵੰਡ ਘੁਟਾਲੇ ਦੇ ਉਲਟ ਪੈਸੇ ਦੇ ਲੈਣ ਦੇਣ ਦੇ ਬਰਾਬਰ ਹੈ, ਜਿੱਥੇ ਸਪੈਕਟ੍ਰਮ ਅਤੇ ਕੋਲਾ ਖਨਨ ਨੂੰ ਮਨਮਾਨੇ ਢੰਗ ਨਾਲ ਵੰਡਿਆ ਗਿਆ ਸੀ ਲੇਕਿਨ ਪੈਸੇ ਦੇ ਲੈਣ ਦੇਣ ਦਾ ਲਾਭ ਦੇ ਸਬੂਤ ਨਹੀਂ ਸਨ, ਫਿਰ ਵੀ ਜਾਂਚ ਦੇ ਹੁਕਮ ਦਿੱਤੇ ਗਏ ਸਨ। ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ SIT ਗਠਨ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਗਈ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਹਲਫ਼ਨਾਮਾ ਦਾਖਲ ਕਰਦਿਆਂ ਦੱਸਿਆ ਕਿ ਫਿਲਹਾਲ ਸ਼ਰਧਾਲੂਆਂ ਨੂੰ ਹਵਾਈ ਸਫ਼ਰ ਦੀ ਯੋਜਨਾ ਨਹੀਂ। ਪੰਜਾਬ ਦੇ ਤੋਂ ਇਲਾਵਾ ਮੱਧ ਪ੍ਰਦੇਸ਼, ਰਾਜਸਥਾਨ, ਉੜੀਸਾ ਅਤੇ ਦਿੱਲੀ ਸਰਕਾਰ ਵੀ ਸ਼ਰਧਾਲੂਆਂ ਨੂੰ ਯਾਤਰਾ ਕਰਵਾ ਚੁੱਕੀ ਹੈ। ਸਰਕਾਰ ਦੇ ਜਵਾਬ ਨੂੰ ਰਿਕਾਰਡ 'ਤੇ ਲੈ ਕੇ ਹਾਈਕੋਰਟ ਦੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਪੰਜਾਬ ਵਿੱਚ ਰਾਜਨੀਤਿਕ ਰੈਲੀਆਂ ਵਿੱਚ ਸਰਕਾਰੀ ਬੱਸਾਂ ਅਤੇ ਸੰਸਾਧਨਾਂ ਦੀ ਵਰਤੋਂ ਦਾ ਦੋਸ਼ ਲਾਉਂਦਿਆਂ ਹੋਇਆਂ ਦਾਖਲ ਜਨਹਿਤ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਅਤੇ ਹੋਰਨਾਂ ਨੂੰ 28 ਮਈ ਤੱਕ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ। ਪਟੀਸ਼ਨ ਦਾਖਲ ਕਰਦਿਆਂ ਮਾਨਕ ਗੋਇਲ ਨੇ ਹਾਈਕੋਰਟ ਨੂੰ ਦੱਸਿਆ ਕਿ ਇੱਕ ਵਾਰ ਜਿੱਥੇ ਲੋਕ ਸਰਕਾਰੀ ਬੱਸਾਂ ਦੀ ਕਮੀ ਦੇ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਦੇ ਆ ਅਤੇ ਦੂਜੇ ਪਾਸੇ ਹਜ਼ਾਰਾਂ ਬੱਸਾਂ ਨੂੰ ਰਾਜਨੀਤਿਕ ਰੈਲੀਆਂ ਦੌਰਾਨ ਵਰਕਰਾਂ ਨੂੰ ਲੈ ਕੇ ਆਉਣ ਅਤੇ ਛੱਡਣ ਵਿੱਚ ਲਾ ਦਿੱਤਾ ਜਾਂਦਾ ਹੈ। ਪਟੀਸ਼ਨਕਰਤਾ ਨੇ ਆਖਿਆ ਕਿ ਇਸ ਸਭ ਦੇ ਜ਼ਰੂਰੀ ਸਰਕਾਰੀ ਅਧਿਕਾਰੀਆਂ ਨੂੰ ਨੋਡਲ ਅਫਸਰ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਜਦਕਿ ਰੈਲੀ ਕੋਈ ਸਰਕਾਰੀ ਪ੍ਰੋਗਰਾਮ ਨਹੀਂ। ਅਧਿਆਪਕਾਂ ਨੂੰ ਬੱਸਾਂ ਦਾ ਇੰਚਾਰਜ ਬਣਾ ਕੇ ਉਹਨਾਂ ਨੂੰ ਵੀ ਰੈਲੀ ਵਿੱਚ ਸ਼ਾਮਲ ਕਰਵਾਇਆ ਜਾਂਦਾ। ਪਟੀਸ਼ਨਕਰਤਾ ਨੇ ਹਾਲ ਵਿੱਚ ਪੰਜਾਬ ਵਿੱਚ ਹੋਈ ਰੈਲੀ ਦੀਆਂ ਵੀਡੀਓ ਆਪਣੀ ਪਟੀਸ਼ਨ ਨਾਲ ਸ਼ਾਮਲ ਕਰਦਿਆਂ ਹੋਇਆਂ ਆਖਿਆ ਕਿ ਰਾਜਨੀਤਿਕ ਰੈਲੀਆਂ ਲਈ ਜਨਤਾ ਦੇ ਪੈਸੇ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ। ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਕਰੀਬ 1.5 ਸਾਲ ਪਹਿਲਾਂ ਜਦੋਂ ਉਹਨਾਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਮੈਨ ਅਹੁਦੇ ਤੋਂ ਅਸਤੀਫਾ ਦਿੱਤਾ ਤਦ ਪਾਰਟੀ ਹਾਈਕਮਾਨ ਨੇ ਉਹਨਾਂ ਨਾਲ ਵਾਅਦੇ ਕੀਤੇ ਸਨ। ਚੋਣ ਲੜਾਉਣ ਦੀ ਗੱਲ ਕਹੀ ਸੀ, ਸੰਗਠਨ ਵਿੱਚ ਕੰਮ ਲੈਣ ਦੀ ਗੱਲ ਕਹੀ ਸੀ, ਲੇਕਿਨ ਹੁਣ ਪਾਰਟੀ ਉਹਨਾਂ ਆਖਿਆ ਕਿ ਮੇਰੇ ਵਿਰੁੱਧ ਅਫਵਾਹਾਂ ਫੈਲਾ ਰਹੀ ਹੈ। ਉਹਨਾਂ ਆਖਿਆ ਕਿ ਮੇਰੇ ਤੋਂ ਇਸ ਲਈ ਅਸਤੀਫਾ ਲਿਆ ਗਿਆ ਕਿਉਂਕਿ ਮੈਂ ਕੋਈ ਭ੍ਰਿਸ਼ਟਾਚਾਰ ਕੀਤਾ। ਉਹਨਾਂ ਆਖਿਆ ਕਿ ਇਹ ਨਹੀਂ, ਮੇਰੇ 'ਤੇ ਲਾਏ ਗਏ ਦੋਸ਼ ਵੀ ਝੂਠੇ ਨੇ, ਮੈਂ ਕੋਈ ਅਪਰਾਧ ਨਹੀਂ ਕੀਤਾ। ਜੇਕਰ ਮੈਂ ਕੋਈ ਅਪਰਾਧ ਕੀਤਾ ਤਾਂ ਮੈਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ, ਕੇਸ ਦਰਜ ਕਰਕੇ ਜੇਲ੍ਹ ਵਿੱਚ ਪਾਉਣਾ ਚਾਹੀਦਾ। ਉਹਨਾਂ ਆਖਿਆ ਕਿ ਹਾਈਕਮਾਨ ਨੂੰ ਮੇਰੇ ਵਿਰੋਧੀ ਅਤੇ ਹੋਰ ਕਈ ਗੱਲਾਂ ਐਸੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਸਾਂਪਲਾ ਨੇ ਇਹ ਗੱਲ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਇੰਚਾਰਜ ਵਿਜੇ ਰੁਪਾਨੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਤੋਂ ਬਾਅਦ ਕਹੀ ਹੈ। ਦੋਨੇ ਆਗੂ ਵਿਜੇ ਸਾਂਪਲਾ ਨੂੰ ਮਿਲਣ ਹੁਸ਼ਿਆਰਪੁਰ ਪਹੁੰਚੇ। ਮੰਨਿਆ ਜਾ ਰਿਹਾ ਕਿ ਟਿਕਟ ਨਾ ਮਿਲਣ 'ਤੇ ਨਾਰਾਜ਼ ਚੱਲ ਰਹੇ ਵਿਜੇ ਸਾਂਪਲਾ ਨੂੰ ਮਿਲਾਉਣ ਲਈ ਦੋਨੇ ਨੇਤਾ ਆਏ ਸਨ। ਬੰਦ ਕਮਰਾ ਵਿੱਚ ਸਾਂਪਲਾ ਦੀ ਦੋਨਾਂ ਆਗੂਆਂ ਨਾਲ ਲੰਬੀ ਗੱਲਬਾਤ ਹੋਈ, ਲੇਕਿਨ ਇਹ ਪਤਾ ਨਹੀਂ ਲੱਗਿਆ ਕਿ ਇਸ ਵਿੱਚ ਕੀ ਗੱਲਬਾਤ ਹੋਈ ਹੈ। ਲੇਕਿਨ ਦੋਨਾਂ ਨੇਤਾਵਾਂ ਦੇ ਉੱਥੇ ਜਾਣ ਤੋਂ ਬਾਅਦ ਸਾਂਪਲਾ ਵੱਲੋਂ ਮੀਡੀਆ ਨਾਲ ਰੂਬਰੂ ਹੋ ਕੇ ਦਿੱਤੇ ਬਿਆਨ ਤੋਂ ਸਪੱਸ਼ਟ ਹੋ ਗਿਆ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਚੋਣ ਮੈਦਾਨ ਵਿੱਚ ਸਾਂਪਲਾ ਦੂਰੀ ਹੀ ਬਣਾ ਕੇ ਰੱਖਣਗੇ। 4 ਦਿਨ ਪਹਿਲਾਂ ਸੁਨੀਲ ਜਾਖੜ ਨੇ ਸਭ ਠੀਕ ਹੋਣ ਦੀ ਗੱਲ ਕਹੀ ਸੀ, ਲੇਕਿਨ ਉਸ ਦਿਨ ਸਾਂਪਲਾ ਨੇ ਪੂਰੀ ਤਰ੍ਹਾਂ ਚੁੱਪੀ ਸਾਧੀ ਰੱਖੀ। ਵਿਜੇ ਰੁਪਾਨੀ ਨਾਲ ਮੁਲਾਕਾਤ ਤੋਂ ਬਾਅਦ ਸਾਂਪਲਾ ਨੇ ਚੁੱਪੀ ਤੋੜਦਿਆਂ ਜਿਸ ਤਰ੍ਹਾਂ ਹਾਈਕਮਾਨ ਨੂੰ ਸਵਾਲ ਕੀਤਾ ਉਸ ਨੂੰ ਦੇਖ ਲੱਗਦਾ ਕਿ ਹਾਲੇ ਗੱਲਬਾਤ ਬਣਦੀ ਨਜ਼ਰ ਨਹੀਂ ਆ ਰਹੀ। ਸਾਂਪਲਾ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਜਲੰਧਰ ਤੋਂ ਉਹਨਾਂ ਦੇ ਭਤੀਜੇ ਰੋਬਨ ਸਾਂਪਲਾ ਦੇ 23 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਭਾਜਪਾ ਹਾਈਕਮਾਨ ਨੇ ਮੌਕੇ ਦੀ ਨਿਯਾਕਤ ਨੂੰ ਸਾਂਭਦਿਆਂ ਸਾਂਪਲਾ ਨੂੰ ਮਨਾਉਣ ਲਈ ਰੁਪਾਨੀ ਨੂੰ ਉੱਥੇ ਭੇਜਿਆ ਸੀ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਗਰਮ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।